ਸਾਰੇ ਭੈਣ ਭਰਾਵਾਂ ਨੂੰ ਗਿਆ ਮਸੀਹ ਦੀ। ਸਾਡਾ ਅੱਜ ਦਾ ਵਿਸ਼ਾ ਹੈ ਦੂਤ ਜਾਂ ਆਜੜੀ, ਅਤੇ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚ ਪੜ੍ਹਾਂਗੇ ਲੂਕਾ ਉਹਦਾ 2:8 ਤੋਂ ਲੈ ਕੇ 20 ਤੱਕ। ਮੈਨੂੰ ਉਮੀਦ ਹੈ ਕਿ ਅੱਜ ਸਵੇਰੇ ਤੁਸੀਂ ਸਾਡੀ ਪੇਸ਼ਕਾਰੀ ਜਿਹੜੀ ਉਹਨੂੰ ਉਹਦਾ ਆਨੰਦ ਮਾਣਿਆ ਹੋਏਗਾ। ਕ੍ਰਿਸਮਿਸ ਮੀਟਿੰਗ ਦੇ ਲਈ ਜਿਹੜੇ ਨਵੇਂ ਵਿਚਾਰਾਂ ਦੇ ਨਾਲ ਆਉਣਾ ਹਮੇਸ਼ਾ ਔਖਾ ਹੁੰਦਾ ਹੈ, ਅਤੇ ਕਈ ਵਾਰ ਜਿਹੜੇ ਨਤੀਜੇ ਆ ਉਹ ਤੁਹਾਨੂੰ ਜਿਹੜੇ ਕੁਛ ਅਸਾਧਾਰਨ ਦੇਖਣ ਨੂੰ ਮਿਲਦੇ ਆ। ਹੁਣ ਸਰਾਏ ਦਾ ਜਿਹੜਾ ਮਾਲਕ ਆ ਉਹ ਬਹੁਤ ਇੱਕ ਪ੍ਰਸਿੱਧ ਹੁੰਦਾ ਹੈ ਗੱਲਬਾਤ ਕਰਨ ਦੇ ਲਈ, ਪਰ ਮੈਂ ਕਿਸੇ ਅਜਿਹੇ ਵਿਅਕਤੀ ਬਾਰੇ ਵੀ ਸੁਣਿਆ ਆ ਜੋ ਸਰਾਂ ਦਾ ਦਰਵਾਜ਼ਾ ਸੀ, ਅਤੇ ਇੱਕ ਹੋਰ ਵਿਅਕਤੀ ਕਿ ਜੋ ਉਹ ਕਹਿੰਦੇ ਆ ਕਿ ਅਸੀਂ ਮਛਲੀ ਨੰਬਰ 3 ਹਾਂ। ਸੋ ਜਿਹੜੇ ਨੇਟਿਵਿਟੀ ਖੁਦਾਵੰਦ ਦੇ ਨਾਮ ਦੇ ਹੁੰਦੇ, ਇਹਦੇ ਜਿਹੜੇ ਹਿੱਸੇ ਕਈ ਹੁੰਦੇ ਉਹ ਇਸਦਾ ਆਪਣੇ ਆਪ ਨੂੰ ਐਕਸਪਲੇਨ ਕਰਦੇ ਆ। ਪਰ ਜੇ ਤੁਸੀਂ ਇਹਨਾਂ ਓਡ ਜਿਹੜੇ ਪਾਤਰ ਆ ਇਹਨਾਂ ਵਿੱਚੋਂ ਨਹੀਂ ਆ, ਤਾਂ ਤੁਸੀਂ ਜਾਂ ਮੈਰੀ ਜਾਂ ਜੋਸਫ ਨਹੀਂ ਹੋ, ਤਾਂ ਤੁਸੀਂ ਕਿਹੜਾ ਪਾਤਰ ਬਣਨਾ ਪਸੰਦ ਕਰੋਗੇ? ਇਹ ਆਮ ਤੌਰ 'ਤੇ ਇੱਕ ਦੂਤ ਜਾਂ ਇੱਕ ਚਰਵਾਹੇ ਵਿਚਕਾਰ ਇੱਕ ਵਿਕਲਪ ਹੁੰਦਾ ਆ। ਲੋਕਾਂ ਸਾਨੂੰ ਦੱਸਦਾ ਹੈ ਕਿ ਸਵਰਗੀ ਮੇਜ਼ਬਾਨਾਂ ਦੀ ਇੱਕ ਭੀੜ ਸੀ, ਇਸ ਲਈ ਸਾਡੇ ਕੋਲ ਜਿੰਨੇ ਚਾਹੇ ਦੂਤ ਹੁੰਦੇ ਆ, ਸੋ ਜਿੰਨੇ ਮਰਜ਼ੀ ਦੂਤ ਬਣ ਸਕਦੇ ਆ। ਅਤੇ ਉਹ ਕਹਿੰਦਾ ਹੈ ਕਿ ਚਰਵਾਹੇ ਪਹਾੜੀਆਂ 'ਤੇ ਆਪਣੇ ਇੱਜੜਾਂ ਦੀ ਦੇਖਭਾਲ ਕਰਦੇ ਸਨ, ਇਸ ਲਈ ਸਾਡੇ ਕੋਲ ਜਿਹੜੇ ਚਰਵਾਹੇ ਉਹ ਵੀ ਕਾਫੀ ਹੋ ਸਕਦੇ ਆ। ਪਰ ਤੁਸੀਂ ਇਸ ਦੀ ਬਜਾਏ ਕਿਹੜਾ ਪਾਤਰ ਬਣਨਾ ਪਸੰਦ ਕਰੋਗੇ, ਇੱਕ ਦੂਤ ਜਾਂ ਚਰਵਾਹਾ? ਕੀ ਤੁਸੀਂ ਇਸ ਦੀ ਬਜਾਏ ਹਾਲੋ ਜਾਂ ਡਿਸ਼ ਤੋਲੀਆ ਆਪਣੇ ਸਿਰ 'ਤੇ ਪਾਓਗੇ? ਸੋ ਪਹਿਲਾਂ ਗੱਲ ਕਰਦੇ ਦੂਤ ਦੀ, ਦੂਤ ਹੁੰਦੇ ਕੀ ਹੈ। ਸੋ ਤੁਹਾਡੀ ਦੂਤ ਦੀ ਤਸਵੀਰ ਕੀ ਹੈ? ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੂਤ ਕਿਹੋ ਜਿਹੇ ਹੁੰਦੇ ਆ? ਖੰਭਾਂ ਵਾਲਾ ਵਿਅਕਤੀ, ਬੱਦਲਾਂ 'ਤੇ ਬੈਠਾ ਅਤੇ ਰਬਾਬ ਵੀ ਹੁੰਦਾ? ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇਹ ਪਤਾ ਲਗਾਉਂਦੇ ਹੋ ਕਿ ਦੂਤ ਅਸਲ ਵਿੱਚ ਕਿਹੋ ਜਿਹੇ ਹੁੰਦੇ ਆ, ਤਾਂ ਅਸੀਂ ਸ਼ਾਇਦ ਸਦਮੇ ਵਿੱਚ ਹੋ ਸਕਦੇ ਹਾਂ। ਜਦੋਂ ਸਾਨੂੰ ਉਹਦੀ ਰੀਅਲ ਪਿਕਚਰ ਪਤਾ ਲੱਗਦੀ ਤਾਂ ਸਾਨੂੰ ਸ਼ੌਕ ਲੱਗ ਸਕਦਾ। ਉਹ ਜੋ ਮੈਂ ਦੇਖਦਾ ਹਾਂ ਉਹ ਇਹ ਹਨ ਕਿ ਜਦੋਂ ਵੀ ਦੂਤ ਬਾਈਬਲ ਵਿੱਚ ਪ੍ਰਗਟ ਹੁੰਦੇ ਆ, ਤਾਂ ਉਹ ਲੋਕ ਜੋ ਉਹਨਾਂ ਨੂੰ ਦੇਖਦੇ ਹਨ ਪਹਿਲਾਂ ਡਰ ਜਾਂਦੇ ਆ ਦੂਤਾਂ ਨੂੰ ਦੇਖ ਕੇ। ਜਦੋਂ ਇੱਕ ਦੂਤ ਚਰਵਾਹਿਆਂ ਨੂੰ ਪ੍ਰਗਟ ਹੋਇਆ, ਲੂਕਾ ਕਹਿੰਦਾ ਹੈ, ਅਤੇ ਪ੍ਰਭੂ ਦਾ ਇੱਕ ਦੂਤ ਉਹਨਾਂ ਨੂੰ ਪ੍ਰਗਟ ਹੋਇਆ, ਅਤੇ ਪ੍ਰਭੂ ਦਾ ਪ੍ਰਤਾਪ ਉਹਨਾਂ ਦੇ ਆਲੇ ਦੁਆਲੇ ਚਮਕਿਆ, ਅਤੇ ਉਹ ਡਰ ਦੇ ਨਾਲ ਭਰ ਗਏ। ਲੂਕਾ ਦਾ 2:9 ਆਇਤ ਵਿੱਚ। ਇਸ ਤੋਂ ਬਾਅਦ ਲੂਕਾ ਦਾ 1:11-12 ਆਇਤ ਵਿੱਚ ਦੇਖਦੇ ਹਾਂ ਕਿ ਜਦੋਂ ਜ਼ਕਰੀਆ ਨੂੰ ਇੱਕ ਦੂਤ ਦਿਖਾਈ ਦਿੰਦਾ ਹੈ, ਅਸੀਂ ਪੜ੍ਹਦੇ ਹਾਂ ਕਿ ਪ੍ਰਭੂ ਦਾ ਇੱਕ ਦੂਤ ਧੂਪਵੇਦੀ ਦੇ ਸੱਜੇ ਪਾਸੇ ਖੜ੍ਹਾ ਦਿਖਾਈ ਦਿੱਤਾ, ਅਤੇ ਜ਼ਕਰੀਆ ਨੇ ਉਸ ਨੂੰ ਵੇਖ ਕੇ, ਜਿਹੜਾ ਜ਼ਕਰੀਆ ਸੀ ਉਸ ਨੂੰ ਵੇਖ ਕੇ ਘਬਰਾ ਗਿਆ ਅਤੇ ਮੂੰਹ ਭਾਨੇ ਡਿੱਗ ਪਿਆ। ਸੋਰੀ, ਜਾਂ ਉਸ ਉੱਤੇ ਡਰ ਪੈ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਆ ਦੇਖਦੇ ਹਾਂ ਦਾਨੀਅਲ ਉਹਦਾ 8:17 ਆਇਤ, ਉਹਦੇ ਵਿੱਚ ਕੀ ਸੀ ਕਿ ਪੁਰਾਣੇ ਨੇਮ ਵਿੱਚ ਦਾਨੀਅਲ ਇੱਕ ਦਰਸ਼ਨ ਵਿੱਚ ਇੱਕ ਦੂਤ ਨੂੰ ਮਿਲਿਆ। ਦਾਨੀਅਲ ਨੇ ਕਿਹਾ, ਇਸ ਲਈ ਉਹ ਨੇੜੇ ਆ ਗਿਆ ਜਿੱਥੇ ਮੈਂ ਖੜ੍ਹਾ ਸੀ, ਅਤੇ ਜਦੋਂ ਉਹ ਆਇਆ ਤਾਂ ਮੈਂ ਡਰ ਗਿਆ ਅਤੇ ਆਪਣੇ ਮੂੰਹ ਭਾਨੇ ਡਿੱਗ ਪਿਆ। ਹੁਣ ਇਹ ਸਾਰੇ ਲੋਕ ਕਿਉਂ ਡਰੇ ਹੋਏ ਸਨ? ਦੂਤਾਂ ਨੂੰ ਦੇਖਣ ਲਈ ਬਹੁਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਆ। ਉਹ ਨਿਸ਼ਚਿਤ ਤੌਰ 'ਤੇ ਉਹ ਪਿਆਰੇ ਮੋਟੇ ਬੱਚੇ ਨਹੀਂ ਹਨ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਕਈ ਵਾਰ ਦੇਖਦੇ ਹਾਂ। ਅਸਲ ਵਿੱਚ ਪਹਿਲਾ ਦੂਤ ਜਿਸ ਨੂੰ ਅਸੀਂ ਆਉਂਦੇ ਦੇਖਦੇ ਹਾਂ, ਉਹ ਉਤਪਤੀ ਦੀ ਕਿਤਾਬ ਵਿੱਚ ਵਾਪਸ ਆਉਂਦਾ ਹੈ। ਜਦੋਂ ਪਰਮੇਸ਼ੁਰ ਦੁਆਰਾ ਆਦਮ ਅਤੇ ਹਵਾ ਨੂੰ ਬਾਗ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ, ਤਾਂ ਇੱਕ ਦੂਤ ਨੂੰ ਬਾਗ ਦੇ ਪੂਰਬ ਵੱਲ ਇੱਕ ਲੱਗਦੀ ਤਲਵਾਰ ਜੋ ਹਰ ਪਾਸੇ ਮੋੜਦਾ ਹੈ, ਜੀਵਨ ਦੇ ਦੋ ਰੁੱਖ ਦੇ ਦੀ ਰਾਖੀ ਕਰਨ ਲਈ ਰੱਖਦਾ ਹੈ। ਦੂਜਾ ਰਾਜਾ ਉਹਦਾ 18 ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਨੇ ਅਸ਼ੂਰੀਆਂ ਨੂੰ ਤਬਾਹ ਕਰਨ ਲਈ ਆਪਣੇ ਦੂਤ ਨੂੰ ਭੇਜਿਆ, ਅਤੇ ਉਸਨੇ ਉਹਨਾਂ ਵਿੱਚੋਂ 1,85,000 ਨੂੰ ਤਬਾਹ ਕਰ ਦਿੱਤਾ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੋਕ ਦੂਤ ਨੂੰ ਦੇਖ ਕੇ ਡਰ ਜਾਂਦੇ ਆ। ਸਵਰਗ ਵਿੱਚ ਦੂਤ ਵੀ ਮੌਜੂਦ ਹਨ, ਉਹ ਦੇਖਦੇ ਹਨ ਕਿ ਪਰਮਾਤਮਾ ਕੀ ਕਰ ਰਿਹਾ, ਅਤੇ ਉਹਨਾਂ ਦਾ ਬਹੁਤ ਸਾਰਾ ਸਮਾਂ ਉਸਦੀ ਉਸਤਤ ਵਿੱਚ ਬਿਤਾਉਂਦੇ ਹਨ। ਇਸ ਲਈ ਉਹ ਸ਼ਕਤੀਸ਼ਾਲੀ ਹਨ, ਉਹ ਸ਼ੁੱਧ ਹਨ, ਉਹ ਪਰਮਾਤਮਾ ਦੇ ਨੇੜੇ ਹਨ, ਅਤੇ ਉਹ ਪਰਮਾਤਮਾ ਦੇ ਪੁੱਤਰ ਦੇ ਸੰਸਾਰ ਵਿੱਚ ਪੈਦਾ ਹੋਣ 'ਤੇ ਗਵਾਹੀ ਦੇਣ ਅਤੇ ਆਨੰਦ ਕਰਨ ਦੇ ਯੋਗ ਸਨ। ਇਹ ਇੱਕ ਦੂਤ ਬਣਨ ਲਈ ਬਹੁਤ ਵਧੀਆ ਲੱਗਦਾ ਆ। ਪਰ ਹੁਣ ਦੇਖਦੇ ਚਰਵਾਹੇ, ਹੁਣ ਚਰਵਾਹਿਆਂ ਬਾਰੇ ਕੀ। ਖੈਰ ਬਾਈਬਲ ਵਿੱਚ ਚਰਵਾਹਿਆਂ ਬਾਰੇ ਵੀ ਬਹੁਤ ਕੁਝ ਲਿਖਿਆ ਆ। ਪਹਿਲਾ ਚਰਵਾਹਾ ਜਿਸ ਬਾਰੇ ਅਸੀਂ ਜਾਣਦੇ ਹਾਂ ਉਹ ਆਦਮ ਦਾ ਪੁੱਤਰ ਹਾਬਲ ਸੀ। ਉਸਨੇ ਆਪਣਾ ਇੱਕ ਲੇਲਾ ਪਰਮੇਸ਼ੁਰ ਨੂੰ ਬਲੀਦਾਨ ਵਿੱਚੋਂ ਲਿਆਂਦਾ ਜਾਂ ਦਿੱਤਾ ਅਤੇ ਪਰਮੇਸ਼ੁਰ ਇਸ ਤੋਂ ਖੁਸ਼ ਸੀ। ਪਰ ਉਸਦੀ ਕੁਰਬਾਨੀ ਦੀ ਲੋੜ ਕਿਉਂ ਪਈ, ਜਾਂ ਹਾਬਲ ਨੂੰ ਕੁਰਬਾਨੀ ਦੀ ਲੋੜ, ਜਿਹੜੀ ਲੇਲੇ ਦੀ ਉਸਨੇ ਕੁਰਬਾਨੀ ਦਿੱਤੀ ਉਹਨੂੰ ਕਿਉਂ ਉਹਦੀ ਲੋੜ ਪਈ? ਇਹ ਸਿਰਫ ਪਰਮੇਸ਼ੁਰ ਲਈ ਇੱਕ ਤੋਹਫ਼ਾ ਨਹੀਂ ਸੀ, ਇਹ ਇਸ ਲਈ ਸੀ ਕਿਉਂਕਿ ਉਸਨੇ ਪਾਪ ਕੀਤਾ ਸੀ। ਉਹ ਜਾਣਦਾ ਸੀ ਕਿ ਉਸਨੂੰ ਮਾਫ਼ ਕੀਤੇ ਜਾਣ ਦੀ ਲੋੜ ਹੈ, ਇਸ ਲਈ ਉਸਨੇ ਲੇਲੇ ਦੀ ਬਲੀ ਦਿੱਤੀ। ਪੁਰਾਣੇ ਨੇਮ ਦੇ ਸਭ ਤੋਂ ਮਹਾਨ ਰਾਜਿਆਂ ਵਿੱਚੋਂ ਦਾਊਦ ਜਿਹੜਾ ਸੀ, ਦਾਊਦ ਨੇ ਇੱਕ ਚਰਵਾਹੇ ਵਜੋਂ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਹ ਪਰਿਵਾਰ ਦਾ ਸਭ ਤੋਂ ਛੋਟਾ ਪੁੱਤਰ ਸੀ ਅਤੇ ਜਦੋਂ ਸਾਮੂਅਲ ਵਜੋਂ ਨਵੇਂ ਰਾਜੇ ਨੂੰ ਮਸਾਂ ਕਰਨ ਲਈ ਉਹਨਾਂ ਦੇ ਘਰ ਆਇਆ ਤਾਂ ਦਾਊਦ ਜਿਹੜਾ ਸੀ ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਸੀ। ਉਹਨਾਂ ਨੂੰ ਉਸ ਨੂੰ ਅੰਦਰ ਬੁਲਾਉਣਾ ਪਿਆ। ਦਾਊਦ ਇੱਕ ਮਹਾਨ ਰਾਜਾ ਬਣ ਗਿਆ, ਪਰ ਉਸਨੇ ਪਾਪ ਵੀ ਕੀਤਾ ਸੀ। ਉਸਨੇ ਇੱਕ ਹੋਰ ਆਦਮੀ ਦੀ ਪਤਨੀ ਨੂੰ ਲਿਆ ਅਤੇ ਫਿਰ ਉਸ ਆਦਮੀ ਨੂੰ ਲੜਾਈ ਵਿੱਚ ਮਾਰ ਦਿੱਤਾ। ਉਸਨੂੰ ਪ੍ਰਭੂ ਕੋਲ ਜਾ ਕੇ ਮਾਫ਼ੀ ਮੰਗਣੀ ਪਈ। ਯਸ ਯੂਸਫ ਆਪਣੇ ਭਰਾਵਾਂ ਦੇ ਨਾਲ ਇੱਕ ਆਜੜੀ ਸੀ ਜਦੋਂ ਤੱਕ ਉਹਨਾਂ ਨੇ ਉਸਨੂੰ ਗੁਲਾਮੀ ਵਿੱਚ ਨਹੀਂ ਭੇਜ ਦਿੱਤਾ ਸੀ, ਪਰ ਪਰਮੇਸ਼ਵਰ ਉਸਦੀ ਦੇਖਭਾਲ ਕਰ ਰਿਹਾ ਸੀ ਅਤੇ ਅੰਤ ਵਿੱਚ ਉਹ ਮਿਸਰ ਦਾ ਰਾਜਕੁਮਾਰ ਬਣ ਗਿਆ। ਮੂਸਾ ਨੂੰ ਮਿਸਰ ਦੇ ਰਾਜਕੁਮਾਰ ਵਜੋਂ ਪਾਲਿਆ ਗਿਆ ਸੀ, ਪਰ ਉਸ ਨੂੰ ਭੱਜਣਾ ਪਿਆ ਅਤੇ ਉਹ ਮਾਰੂਥਲ ਵਿੱਚ ਇੱਕ ਚਰਵਾਹਾ ਬਣ ਗਿਆ ਜਾਂ ਆਜੜੀ ਬਣ ਗਿਆ। ਇਹ ਲੋਕ ਪੁਰਾਣੇ ਨੇਮ ਦੇ ਕੁਝ ਮਹਾਨ ਲੋਕ ਸਨ, ਪਰ ਉਹਨਾਂ ਵਿੱਚੋਂ ਕੋਈ ਵੀ ਸੰਪੂਰਨ ਨਹੀਂ ਸੀ। ਹਰ ਕੋਈ ਪਾਪੀ ਸੀ, ਉਹਨਾਂ ਨੂੰ ਮਾਫ਼ੀ ਦੀ ਲੋੜ ਸੀ ਅਤੇ ਸਿਰਫ ਕੁਰਬਾਨੀ ਹੀ ਉਹਨਾਂ ਦੀ ਮਦਦ ਕਰ ਸਕਦੀ ਸੀ। ਉਹਨਾਂ ਨੂੰ ਇੱਕ ਮੁਕਤੀਦਾਤਾ ਦੀ ਲੋੜ ਸੀ। ਤਾਂ ਹੁਣ ਜਿਹੜਾ ਅਸੀਂ ਸਿੱਟਾ ਦੇਖਦੇ ਹਾਂ ਕਿ ਤਾਂ ਕਿ ਤੁਸੀਂ ਇੱਕ ਦੂਤ ਬਣੋਗੇ ਜਾਂ ਫਿਰ ਚਰਵਾਹਾ ਬਣਨਾ ਪਸੰਦ ਕਰੋਗੇ? ਹੁਣ ਮੈਂ ਆਪਣੀ ਅਗਰ ਗੱਲ ਕਰਾਂ ਤਾਂ ਮੈਂ ਇੱਕ ਚਰਵਾਹਾ ਬਣਨਾ ਪਸੰਦ ਕਰਾਂਗਾ। ਅਤੇ ਇੱਥੇ ਕਿਉਂ ਹੈ? ਦੂਤ ਸ਼ੁੱਧ ਅਤੇ ਪਵਿੱਤਰ ਅਤੇ ਸੰਪੂਰਨ ਸਨ, ਜਦੋਂ ਕਿ ਚਰਵਾਹੇ ਆਮ ਲੋਕ ਸਨ ਜੋ ਪਾਪੀ ਸਨ ਅਤੇ ਮੁਕਤੀਦਾਤਾ ਦੀ ਉਹਨਾਂ ਨੂੰ ਲੋੜ ਸੀ। ਪਰ ਪਰਮੇਸ਼ੁਰ ਨੇ ਇੱਕ ਵਾਅਦਾ ਕੀਤਾ ਸੀ ਕਿ ਉਹ ਇੱਕ ਮੁਕਤੀਦਾਤਾ ਭੇਜਣ ਜਾ ਰਿਹਾ ਸੀ। ਉਹ ਮੁਕਤੀਦਾਤਾ ਇੱਕ ਬਲੀਦਾਨ ਹੋਣ ਜਾ ਰਿਹਾ ਸੀ, ਪਰਮੇਸ਼ੁਰ ਦਾ ਲੀਲਾ, ਪਰ ਉਹ ਇੱਕ ਆਗੂ ਚੰਗਾ ਆਜੜੀ ਵੀ ਬਣਨ ਜਾ ਰਿਹਾ ਸੀ। ਅਤੇ ਇਸ ਲਈ ਜਦੋਂ ਦੂਤ ਨੇ ਚਰਵਾਹਿਆਂ ਨੂੰ ਦੱਸਿਆ ਕਿ ਮੁਕਤੀਦਾਤਾ ਪੈਦਾ ਹੋਇਆ ਹੈ ਤਾਂ ਉਹ ਸਾਰੇ ਜਾਣਦੇ ਸਨ ਕਿ ਇਹ ਕੇਵਲ ਸੰਸਾਰ ਲਈ ਇੱਕ ਮੁਕਤੀਦਾਤਾ ਨਹੀਂ, ਪਰ ਉਹ ਉਹਨਾਂ ਲਈ ਇੱਕ ਮੁਕਤੀਦਾਤਾ ਸੀ ਜੋ ਯਿਸੂ ਉਹਨਾਂ ਵਿੱਚੋਂ ਹਰ ਇੱਕ ਨੂੰ ਬਚਾਉਣ ਲਈ ਆਇਆ ਸੀ ਜਿਨ੍ਹਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ ਸੀ। ਦਰਅਸਲ ਜਦੋਂ ਪਤਰਸ ਨੇ ਮੁੱਢਲੇ ਮਸੀਹਾਂ ਨੂੰ ਆਪਣੀ ਚਿੱਠੀ ਲਿਖੀ ਤਾਂ ਉਸਨੇ ਕਿਹਾ ਕਿ ਉਹ ਮੁਕਤੀ ਬਾਰੇ ਗੱਲ ਕਰਨਾ ਚਾਹੁੰਦਾ ਸੀ। ਉਸਨੇ ਕਿਹਾ ਕਿ ਜਿਹੜੀਆਂ ਗੱਲਾਂ ਨਬੀਆਂ ਨੇ ਆਉਣ ਵਾਲਾ ਰਾਜਾ ਲੇਲਾ ਚੰਗਾ ਜਿਹੜੀ ਬਾਰੇ ਗੱਲ ਕੀਤੀ ਹੈ ਉਹ ਤੁਹਾਡੇ ਲਈ ਸਨ। ਨਬੀਆਂ ਨੇ ਉਹਨਾਂ ਗੱਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜੋ ਉਹ ਕਹਿ ਰਹੇ ਸਨ ਕਿ ਉਹ ਵਾਪਰਨ ਵਾਲੀਆਂ ਸਨ। ਅਤੇ ਉਸਨੇ ਕਿਹਾ ਇੱਥੋਂ ਤੱਕ ਕਿ ਦੂਤ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਲਈ ਤਰਸਦੇ ਹਨ। ਪਹਿਲਾ ਪਤਰਸ ਦਾ ਪਹਿਲਾ ਬਾਪ ਦੀ ਬਰਾਇਤ। ਇਸ ਲਈ ਦੂਤ ਸ਼ਕਤੀਸ਼ਾਲੀ, ਸ਼ੁੱਧ, ਸੰਪੂਰਨ ਹੋ ਸਕਦੇ ਆ, ਪਰ ਉਹ ਯਿਸੂ ਚਰਵਾਹਿਆਂ ਨੂੰ ਬਚਾਉਣ ਲਈ ਆਇਆ ਸੀ ਅਤੇ ਯਿਸੂ ਬੱਚੇ ਛੋਟੇ ਵੱਡੇ ਸਭ ਨੂੰ ਬਚਾਉਣ ਲਈ ਆਇਆ ਸੀ। ਇਸ ਕ੍ਰਿਸਮਸ ਵਿੱਚ ਯਿਸੂ ਵੱਲ ਹੈਰਾਨੀ ਨਾਲ ਦੇਖੋ, ਜਿਵੇਂ ਕਿ ਦੂਤਾਂ ਨੇ ਕੀਤਾ ਅਤੇ ਚਰਵਾਹਿਆਂ ਨੇ ਕੀਤਾ। ਉਹ ਮਨੁੱਖ ਬਣ ਗਿਆ, ਪਰਮੇਸ਼ੁਰ ਸੀ ਜੋ ਕਿ ਅਦਭੁਤ ਸੀ, ਪਰ ਉਹ ਤੁਹਾਨੂੰ ਬਚਾਉਣ ਲਈ ਆਇਆ ਅਤੇ ਇਹ ਹੋਰ ਵੀ ਹੈਰਾਨੀਜਨਕ ਹੈ। ਆਮੀਨ।